एक ओंकार सतनाम करता पुरख निर्भो निर्वैर अकाल मूरत अजूनी सैभं गुर प्रसाद जप आदि सच जुगादि सच है पी सच नानक होसी पी सच। मैं मूर्ख की केतक बात है कोट पराधी तरिया रे गुरु नानक जिन सुनिया पेख्या से फिर गुर भास न परिया रे। ज्ञान ध्यान किस कर्म न जाना सार न जाना तेरी सबदे वड्डा सतगुर नानक जिन कल राखी मेरी सबदे वड्डा सतगुर नानक जिन कल राखी मेरी। श्री वाहिगुरु जी आसा इकत पत्र पर उरकट कुरकट इकत पत्र पर पानी आस पास पंच जोगिया बैठे बीच नकट दे रानी। इकत पत्र पर उरकट कुरकट इकत पत्र पर पानी आस पास पंच जोगिया बैठे बीच नकट दे रानी। नकटी को ठनगन बाढ़ाडू किन्ह बिबेकी काटी तू रहाओ सगल माहे नकटी का वासा सगल मार ओहेरी। सगलिया की हों भैन भाण जी जिन्हें बरी तिस चेरी हमरो परता बड़ो बिबेकी आपे संत कहावै ओहो हमारे माथे कायम और हमारे निकट और हमरे निकट न आवै। नाकों काटी कानों काटी काट कूट कै डारी कौ कबीर संतन की बैरन तीन लोक की प्यारी। नाकों काटी कानों काटी काट कूट कै डारी कौ कबीर संतन की बैरन तीन लोक की प्यारी। वाहिगुरु जी का खालसा वाहिगुरु जी की फतेह। गुरु की साजी नवाजी हुई परम सन्मान जो गुरु खालसा साध संगत जी अमृत वेला सच नौ वड्याई विचार सतगुरु जी की पवित्र पावन हजूरी विच अमृत वेले का दीवान सजिया है। महाराज साहब जी ने बड़ी कृपा बख्शिश करके श्री आसा जी की वार दे शब्द कीर्तन सरवण करवाए हैं भाई वरियाम सिंह जी की रसना तो। आओ हुण सतगुरु जी की जो बाणी की लड़ीवार कथा चल रही है श्रवण करिए। इस शब्द की उत्थान का संप्रदायी महापुरशा ने जो अंकित कीती है जिस समय महाराज कबीर जी परमेश्वर की भगती करया करते सन बनारस दे विच उस वेले परमेश्वर का ते माया का आपस में संवाद होया। माया कहन लगी मेरी बड़ी जय जयकार हुंदी है क्योंकि भगवान ने पूछया माया नूं कि हे लक्ष्मी तेरा मथा कुछ घसया होया है तेरे मथे ते डूंग पए होए हन और तेरे मथे दे अगले कुछ केस जड़े हन वह भी छोटे छोटे रह गए हैं किसी ने पुटे हैं। कहन लगी हाँ महाराज मेरे मथे का जो डूंग है ये मैं संतां दे चरणां ते रगड़दी हाँ कि संत मैनू स्वीकार कर लैन बेनती करदी हाँ कि मैनू कोई काम दसो कोई सेवा दसो मैं तुहाडी सेवा करां। पर वो संत मेरे वल वेखदे ही नहीं उन्हां दे चरणां ते रगड़ रगड़ के मेरे मत्थे च डूंग पै गए हन ਔਰ ਜਿਹੜੇ ਮੇਰੇ ਕੇਸ ਪੁੱਟੇ ਹਨ ਇਹ ਮੈਨੂੰ ਜਿਹੜੇ ਮਾਇਆਧਾਰੀ ਹਨ ਉਹ ਫੜ ਲੈਂਦੇ ਨੇ ਕੇਸਾਂ ਤੋਂ, ਮੈਂ ਉਹਨਾਂ ਤੋਂ ਛੁਡਾ ਕੇ ਭੱਜਦੀ ਹਾਂ ਅਤੇ ਉਹ ਕਈ ਕੇਸ ਉਹਨਾਂ ਦੇ ਹੱਥ ਰਹਿ ਜਾਂਦੇ ਨੇ ਅਤੇ ਕਈ ਮੇਰੇ ਕੋਲ ਕੇਸਾਂ ਨਾਲ ਰਹਿ ਜਾਂਦੇ ਨੇ। ਯਾਨੀ ਮਾਇਆਧਾਰੀ ਜਿਹੜੇ ਨੇ ਉਹ ਤਾਂ ਐਂ ਪੈਂਦੇ ਝਪਟਾ ਮਾਰ ਮਾਰ ਕੇ, ਅਤੇ ਜਿਹੜੇ ਸੰਤ ਨੇ ਉਹ ਬੇਪਰਵਾਹ ਬੈਠੇ ਆ, ਉਹਨਾਂ ਦੇ ਚਰਨਾਂ 'ਚ ਮੱਥਾ ਰਗੜਦੀ ਆ। ਇੱਥੋਂ ਗੱਲ ਚੱਲੀ ਸੀ, ਮਾਇਆ ਕਹਿਣ ਲੱਗੀ ਮੇਰਾ ਇਹ ਹਾਲ ਹੈ ਕਿ ਮੈਂ ਸੰਤਾਂ ਦੀ ਸੇਵਾਦਾਰ ਬਣਨਾ ਚਾਹੁੰਦੀ ਹਾਂ, ਉਹ ਬਣਾਉਂਦੇ ਨਹੀਂ, ਮਾਇਆਧਾਰੀ ਮੇਰੇ ਪਿੱਛੇ ਪਿੱਛੇ ਫਿਰਦੇ ਆ, ਮੈਂ ਉਹਨਾਂ ਨੂੰ ਪਸੰਦ ਨਹੀਂ ਕਰਦੀ, ਉਹਨਾਂ ਨੂੰ ਛੱਡ ਕੇ ਮੈਂ ਦੂਜੇ ਪਾਸੇ ਜਾਂਦੀ ਹਾਂ, ਇਹ ਤਾਂ ਸੰਸਾਰ 'ਚ ਮੇਰਾ ਵਰਤਾਰਾ ਹੈ। ਭਗਵਾਨ ਕਹਿਣ ਲੱਗੇ ਤੇਰੇ ਭਗਤ ਅਤੇ ਮੇਰੇ ਭਗਤ 'ਚ ਕੋਈ ਫਰਕ ਹੈ? ਕਹਿਣ ਲੱਗੀ ਮੇਰੇ ਭਗਤ ਬੜੇ ਵੱਡੇ ਨੇ, ਤੁਹਾਡੇ ਭਗਤ ਵਿਚਾਰੇ ਕਿਤੇ ਕਿਤੇ ਮਿਲਦੇ ਨੇ, ਮੇਰੇ ਭਗਤ ਹਰ ਪਿੰਡ ਹਰ ਸ਼ਹਿਰ 'ਚ ਹਰ ਘਰ 'ਚ ਹਰ ਮੁਹੱਲੇ 'ਚ ਬੈਠੇ ਹੁੰਦੇ ਨੇ। ਕਹਿੰਦੇ ਚਲੋ ਭਗਤਾਂ ਦਾ ਇਮਤਿਹਾਨ ਲਈਏ। ਸੋ ਮਾਇਆ ਨੇ ਬੜਾ ਸੋਹਣਾ ਰੂਪ ਬਣਾਇਆ ਅਤੇ ਭਗਵਾਨ ਵੀ ਚੱਲ ਪਏ ਵੱਖਰੇ ਵੱਖਰੇ ਹੋ ਕੇ। ਭਗਵਾਨ ਜੀ ਤਾਂ ਇੱਕ ਸੰਤ ਫਕੀਰ ਬਣ ਕੇ ਚੱਲੇ, ਬਿਲਕੁਲ ਸਾਦਾ ਜਿਹਾ, ਇੱਕ ਚਾਦਰ ਦੀ ਬੁੱਕਲ ਮਾਰੀ ਹੋਈ, ਹੱਥ 'ਚ ਕਮੰਡਲ ਫੜਿਆ ਹੋਇਆ ਅਤੇ ਪੈਰਾਂ 'ਚ ਖੜਾਵਾਂ ਪਾਈਆਂ ਹੋਈਆਂ, ਸਾਧੂ ਬਣ ਕੇ ਇੱਕ ਮਾਇਆਧਾਰੀ ਸ਼ਾਹੂਕਾਰ ਕਿਸਮ ਦਾ ਸੰਤ ਸੀਗਾ। ਲੋਕਾਂ ਵਿੱਚ ਆਪਣੇ ਆਪ ਨੂੰ ਸੰਤ ਕਹਾਉਂਦਾ ਸੀ, ਪਰ ਮਾਇਆ ਦਾ ਵੀ ਬੜਾ ਪ੍ਰੇਮੀ ਸੀ ਅਤੇ ਉੱਦਾਂ ਪਰਉਪਕਾਰੀ ਵੀ ਸੀ। ਕਮਰੇ ਕਮਰੇ ਬਣਾਏ ਹੋਏ ਸੀ ਲੋਕਾਂ ਦੇ ਰਹਿਣ ਸਹਿਣ ਵਾਸਤੇ, ਧਰਮਸ਼ਾਲ ਬਣਾਈ ਹੋਈ ਸੀ, ਮਾਨਤਾ ਚੰਗੀ ਸੀ, ਡੇਰੇਦਾਰੀ। ਇੱਕ ਹੁੰਦਾ ਸਾਧ ਸੰਗਤ ਜੀ ਰੱਬ ਦੇ ਨਾਂ ਦੇ ਵਾਸਤੇ ਪਰਮੇਸ਼ੁਰ ਨੂੰ ਮਿਲਣ ਵਾਸਤੇ ਸੰਤ ਬਣਨਾ, ਇੱਕ ਹੁੰਦਾ ਵੀ ਸੰਤਗਿਰੀ ਦਾ ਲਿਬਾਸ ਪਾ ਕੇ ਆਪਣੀ ਦੁਕਾਨਦਾਰੀ ਚਲਾਉਣੀ। ਜਿਨ੍ਹਾਂ ਬਾਰੇ ਪਹਿਲੇ ਸ਼ਬਦ 'ਚ ਮਹਾਰਾਜ ਕਹਿ ਆਏ ਨੇ, ਉਹ ਹਰ ਕੇ ਸੰਤ ਨਾ ਖੀਏ ਬਨਾਰਸ ਕੇ ਠੱਗ। ਅੱਜ ਗੁਰਬਾਣੀ ਨੂੰ ਨਾ ਸਮਝਣ ਕਰਕੇ ਕਈ ਵਾਰੀ ਅਸੀਂ ਸੱਚੇ ਸੰਤਾਂ ਤੋਂ ਵੀ ਮਨੁੱਕਰ ਹੋ ਜਾਂਦੇ। ਕਦੀ ਕਿਤੇ ਸੰਤਾਂ ਦੀ ਗੱਲ ਕਰ ਦਈਏ ਨਾ ਤਾਂ ਸਿੱਧਾ ਹੀ ਲੈਵਲ ਲਾ ਦਿੰਦੇ ਆ ਵੀ ਆਰ ਐੱਸ ਐੱਸ ਵਾਲੇ ਨੇ। ਪਤਾ ਇਹਨਾਂ ਨੂੰ ਪੁੱਛੋ ਵੀ ਆਰ ਐੱਸ ਐੱਸ ਕਿਸ ਬਲਾ ਦਾ ਨਾਂ ਹੈ, ਉਹਦੇ ਸਿੰਘ ਕਿੱਦਾਂ ਦੇ ਨੇ, ਪੂਛ ਕਿੱਦਾਂ ਦੀ ਹੈ, ਕੋਈ ਪਤਾ ਨਹੀਂ ਕਿਸੇ ਨੂੰ, ਪਰ ਠੋਕੀ ਜਾਂਦੇ ਆ। ਸੰਤ ਨਕਲੀ ਵੀ ਹੋ ਜਾ ਸਕਦੇ ਆ, ਪਰ ਗੁਰਬਾਣੀ 'ਚ ਸੱਚੇ ਸੰਤਾਂ ਦੀ ਗੱਲ ਕੀਤੀ ਹੈ ਅਤੇ ਨਕਲੀ ਸੰਤ ਵੀ ਹੁੰਦੇ, ਉਹਨਾਂ ਬਾਰੇ ਮਹਾਰਾਜ ਨੇ ਲਿਖ ਦਿੱਤਾ ਵੀ ਉਹ ਸੰਤ ਨਹੀਂ ਹੁੰਦੇ, ਉਹ ਬਨਾਰਸ ਦੇ ਠੱਗ ਹੁੰਦੇ। ਇੱਦਾਂ ਦਾ ਸੀ ਕੋਈ ਮਾਇਆਧਾਰੀ ਸੀ, ਉਹਦੇ ਡੇਰੇ 'ਚ ਮਹਾਰਾਜ ਭਗਵਾਨ ਵਿਸ਼ਨੂੰ ਜੀ ਸਾਧੂ ਦਾ ਰੂਪ ਧਾਰ ਕੇ ਜਾ ਖਲੋਤੇ, ਕਹਿਣ ਲੱਗੇ ਵੀ ਸੰਤ ਜੀ ਅਸੀਂ ਕੁਝ ਭਗਤੀ ਕਰਨੀ ਹੈ, ਸਾਨੂੰ ਜੇ ਕੋਈ ਕਮਰਾ ਦਿਓ ਅਸੀਂ ਜਿੱਥੇ ਰਹਿ ਕੇ ਭਜਨ ਕਰ ਲਈਏ, ਪਰ ਸਾਡੀ ਸ਼ਰਤ ਹੈ ਜਿੱਥੇ ਅਸੀਂ ਬੈਠੀਏ ਉੱਥੋਂ ਸਾਨੂੰ ਕੋਈ ਉਠਾਵੇ ਨਾ। ਉਹ ਕਹਿਣ ਲੱਗਾ ਜੀ ਕਮਰਾ ਤੁਹਾਨੂੰ ਦੇ ਦਿੰਦੇ ਹਾਂ, ਤੁਸੀਂ ਬੈਠੋ ਆਰਾਮ ਨਾਲ ਭਜਨ ਕਰੋ। ਕਿਉਂਕਿ ਉਹਨੂੰ ਇਹ ਵੀ ਸੀ, ਇਹੋ ਜਿਹੇ ਲੋਕਾਂ ਦਾ ਇੰਨਾ ਕੁ ਵਿਸ਼ਵਾਸ ਹੁੰਦਾ ਵੀ ਜੇ ਸੰਤ ਮਹਾਤਮਾ ਆਉਂਦੇ ਆ ਨਾ, ਇਹ ਭਗਤੀ ਕਰਦੇ ਆ, ਆਸ਼ੀਰਵਾਦ ਦਿੰਦੇ ਆ, ਉਹਦੇ ਨਾਲ ਫਿਰ ਹੋਰ ਮਾਇਆ ਹੁੰਦੀ ਹੈ। ਸੰਤਾਂ ਮਹਾਂਪੁਰਸ਼ਾਂ 'ਤੇ ਜੇ ਕਿਸੇ ਧਰਮ 'ਤੇ ਇਹਨਾਂ ਲੋਕਾਂ ਦੀ ਸ਼ਰਧਾ ਹੁੰਦੀ ਹੈ ਨਾ ਥੋੜ੍ਹੀ ਬਾਹਲੀ, ਉਹ ਰੱਬ ਨੂੰ ਮਿਲਣ ਵਾਸਤੇ ਨਹੀਂ ਹੁੰਦੀ, ਉਹ ਹੋਰ ਮਾਇਆ ਰਿੱਧੀ ਸਿੱਧੀ ਵਾਸਤੇ ਹੁੰਦੀ। ਕਈ ਇਹੋ ਜਿਹੇ ਵੀ ਹਨ ਜਿਹੜੇ ਲਗਾਤਾਰ ਆਪਣੇ ਡੇਰਿਆਂ ਵਿੱਚ ਜਾਂ ਆਪਣੇ ਘਰਾਂ ਵਿੱਚ ਪਾਠ ਪੂਜਾ ਕਰਾਉਂਦੇ ਰਹਿੰਦੇ, ਵਰਨੀਆਂ ਕਰਾਉਂਦੇ ਰਹਿੰਦੇ, ਅਖੰਡ ਪਾਠ ਕਰਾਉਂਦੇ ਰਹਿੰਦੇ ਆ, ਗ੍ਰਿਸਤੀ ਵੀ ਅਤੇ ਸਾਧੂ ਵੀ, ਇੱਦਾਂ ਦੇ ਵੀ ਹਨ ਵੀ ਸਾਡੇ ਕੋਲ ਮਾਇਆ ਚੰਗੀ ਆਉਂਦੀ ਰਹੇ। ਉਹ ਇਹ ਵੀ ਪੁੱਛਦੇ ਰਹਿੰਦੇ, ਗਿਆਨੀ ਜੀ ਕੋਈ ਸ਼ਬਦ ਦੱਸੋ ਜਿਹੜਾ ਜਾਪ ਕਰਕੇ ਚੰਗੀ, ਖਾਸ ਕਰਕੇ ਉਹ ਜਿਹੜਾ ਸ਼ਬਦ ਹੈ ਲਕਸ਼ਮੀ ਤੋੜਨਾ ਵੀ ਖਾਏ ਖਰਚ ਰਹਿੰਦਾ, ਉਹਦਾ ਚੰਗਾ ਜਾਪ ਕਰਦੇ ਕਈ ਵੀ ਮਾਇਆ ਆਵੇ ਸਾਡੇ ਕੋਲ। ਉਹਨੇ ਆਖਿਆ ਵੀ ਇਹ ਭਗਤ ਹੈ, ਕੋਈ 40 ਦਿਨ ਮਾਲਾ ਫੇਰੇਗਾ ਸਾਡਾ ਕੰਮ ਠੀਕ ਚੱਲੇਗਾ। ਉਹਨੂੰ ਬਿਠਾ ਤਾ ਇੱਕ ਕਮਰੇ 'ਚ ਭਗਵਾਨ ਨੂੰ। 1-2 ਦਿਨ ਲੰਘੇ, ਪਿੱਛੋਂ ਮਾਇਆ ਜੀ ਲਕਸ਼ਮੀ ਜੀ ਵੀ ਬੜੀ ਤਗੜੀ ਸੰਤਣੀ, ਰੇਸ਼ਮ ਦੀ ਸਾੜੀ ਲਾਈ ਹੋਈ, ਸੋਨੇ ਦੇ ਕੜੇ ਪਾਏ ਹੋਏ, ਗਲ ਵਿੱਚ ਮਾਲਾ ਵੀ ਸੋਨੇ ਹੀਰੇ ਮੋਤੀਆਂ ਦੀ ਪਾਈ ਹੋਈ, 15-20 ਦਾਸੀਆਂ ਦਾਸ ਨੌਕਰ ਚਾਕਰ ਸੁਨਹਿਰੀ ਰੱਥ 'ਤੇ ਬਹਿ ਕੇ ਆ ਕੇ ਕਹਿਣ ਲੱਗੇ ਵੀ ਮੈਂ ਅਸੀਂ ਨਾ ਥੋੜ੍ਹਾ ਜਿਹਾ ਸਮਾਂ ਲੰਗਰ ਬਣਾ ਕੇ ਛਕਣਾ, ਫਿਰ ਅਸੀਂ ਚਲੇ ਜਾਣਾ। ਉਹਨਾਂ ਆਖਿਆ ਜੀ ਅਸੀਂ ਲੰਗਰ ਛਕਾ ਦਿੰਦੇ ਹਾਂ, ਸਾਡੇ ਡੇਰੇ 'ਚ ਵੀ ਲੰਗਰ ਤਿਆਰ ਹੈ, ਉਹ ਛਕ ਲਓ। ਨਹੀਂ ਨਹੀਂ ਅਸੀਂ ਲੰਗਰ ਆਪਣਾ ਹੀ ਬਣਾਉਂਦੇ ਹਾਂ ਅਤੇ ਆਪਣੇ ਭਾਂਡਿਆਂ 'ਚ ਛਕਦੇ ਹਾਂ, ਅਤੇ ਤੁਹਾਨੂੰ ਵੀ ਸਾਰਿਆਂ ਨੂੰ ਨਿਆਉਂਦਾ ਵੀ ਲੰਗਰ ਸਾਡੇ ਕੋਲ ਹੀ ਛਕੋ। ਉਹਨਾਂ ਕਿਹਾ ਠੀਕ ਹੈ ਅਸੀਂ ਨਹੀਂ ਬਣਾਉਂਦੇ, ਤੁਸੀਂ ਬਣਾ ਲਓ। ਉਹਨਾਂ ਨੇ ਲੰਗਰ, ਮਾਈ ਨੇ ਆਪਣਾ ਚਦਾਸੀਆਂ ਨੂੰ ਇਸ਼ਾਰਾ ਕੀਤਾ, ਉਹ ਤਾਂ ਮਾਇਆ ਸੀਗੀ, ਮਿੰਟੋ ਮਿੰਟੀ ਸਾਰਾ ਕੁਝ, ਕਿਤੇ ਪੂੜੀਆਂ, ਕਿਤੇ ਛੋਲੇ, ਕਿਤੇ ਖੀਰ, ਕਿਤੇ ਕੜਾਹ, ਕਿਤੇ ਕਚੌਰੀਆਂ, 36 ਪ੍ਰਕਾਰ ਦੇ ਭੋਜਨ ਵੀ ਬਣ ਗਏ। ਸਾਰੇ ਡੇਰੇ ਦੇ ਸੇਵਾਦਾਰਾਂ ਨੂੰ ਅਤੇ ਬਾਬੇ ਨੂੰ ਵੀ ਨਿਆਉਂਦਾ ਅਤੇ ਆਓ ਜੀ ਬਾਬਾ ਜੀ ਪਹਿਲਾਂ ਤੁਸੀਂ ਛਕੋ। ਸੋਨੇ ਦੀਆਂ ਥਾਲੀਆਂ, ਸੋਨੇ ਦੇ ਗਲਾਸ, ਸੋਨੇ ਦੀਆਂ ਕੌਲੀਆਂ, ਸੋਨੇ ਦੇ ਬਾਟੇ, ਲੰਗਰ ਛਕਦੇ ਵੀ ਹੈਰਾਨ ਹੋਈ ਜਾਂਦੇ ਵੀ ਇਹ ਕੀ ਚੀਜ਼ ਹੈ, ਕਮਾਲ ਹੈ, ਇਹੋ ਜਿਹੀ ਸੰਤਨੀ ਤਾਂ ਵੇਖੀ ਨਹੀਂ ਕੋਈ। ਫਿਰ ਉਹਨੇ ਕਹਿਤਾ ਵੀ ਇਹ ਭਾਂਡੇ ਚੁੱਕ ਕੇ ਨਾ ਉੱਥੇ ਬਾਹਰ ਸੁੱਟ ਦਿਆ ਜੇ, ਇਹ ਵਰਤਣੇ ਨਹੀਂ। ਕਹਿੰਦੀ ਸੱਟਣੇ ਕਿਉਂ ਜੀ, ਇੰਨੇ ਮਹਿੰਗੇ ਸੋਨੇ ਦੇ ਭਾਂਡੇ। ਨਹੀਂ ਅਸੀਂ ਇੱਕੋ ਵਾਰੀ ਯੂਜ ਕਰਦੇ ਹਾਂ, ਫਿਰ ਦੁਬਾਰਾ ਨਹੀਂ ਵਰਤਦੇ। ਆਪਣੇ ਭਾਂਡੇ ਵੀ ਉਹਨੇ ਮਾਇਆ ਨੇ ਚੁੱਕ ਕੇ ਗੁੱਠੇ ਸੁੱਟ ਦਿੱਤੇ। ਡੇਰੇ ਦੀ ਇੱਕ ਗੁੱਠ ਵਿੱਚ ਚੰਗਾ ਸੋਨੇ ਦਾ ਢੇਰ ਲੱਗ ਗਿਆ। ਸਾਧ ਨੇ ਸੋਚਿਆ ਜੀ ਇਹੋ ਜਿਹੀ ਸਾਧਨੀ 10-20 ਦਿਨ ਸਾਡੇ ਇੱਥੇ ਡੇਰੇ ਰਹਿ ਗਈ, ਸਾਡੇ ਤਾਂ ਇੱਟਾਂ ਵੀ ਸੋਨੇ ਦੀਆਂ ਬਣ ਜਾਣਗੀਆਂ, ਇੰਨਾ ਸੋਨਾ ਹੋ ਜਾਏਗਾ। ਕਹਿਣ ਲੱਗਾ ਜੀ ਮਾਤਾ ਜੀ ਤੁਸੀਂ ਇੱਥੇ ਬਹਿ ਕੇ ਭਜਨ ਕਰੋ, ਕੁਝ ਦਿਨ ਦਰਸ਼ਨ ਦਿਓ। ਕਹਿੰਦੇ ਨਹੀਂ ਅਸੀਂ ਨਾ ਰੁਕਦੇ ਨਹੀਂ ਹੁੰਦੇ ਕਿਤੇ, ਮਾਇਆ ਦਾ ਸੁਭਾਅ ਹੈ ਚੱਲਦੀ ਰਹਿੰਦੀ ਹੈ। ਕਹਿੰਦੇ ਅਸੀਂ ਰੁਕਦੇ ਨਹੀਂ ਹੁੰਦੇ ਅਤੇ ਜਿੱਥੇ ਸਾਨੂੰ ਕੋਈ ਬਹੁਤ ਵਧੀਆ ਕੋਈ ਦਿਲ ਲਾਉਣ ਵਾਲਾ ਹੋਵੇ, ਸਾਡੇ ਬਹਿਣ ਉੱਠਣ ਦਾ ਵਧੀਆ ਬੰਦੋ, ਕੁਝ ਦਿਨ ਰਹਿ ਵੀ ਜਾਂਦੇ ਹਾਂ, ਪਰ ਸਾਨੂੰ ਲੱਗਦਾ ਨਹੀਂ ਵੀ ਤੁਹਾਡੇ ਡੇਰੇ 'ਚ ਸਾਡੇ ਰਹਿਣ ਵਾਸਤੇ ਕਮਰਾ ਹੋਵੇ। ਉਹ ਕਹਿਣ ਲੱਗਾ ਸਾਰੀ ਸਰਾਂ ਹੀ ਤੁਹਾਡੀ, ਜਿਹੜਾ ਕਮਰਾ ਕਹੋਗੇ ਉਹ ਹੀ ਖੋਲ੍ਹਦੇ। ਨਾਲ ਲੈ ਕੇ ਕਮਰੇ ਦਿਖਾਉਣ ਤੁਰ ਪਿਆ, ਉਹ ਜਿਹੜਾ ਵੀ ਕਮਰਾ ਦਿਖਾਵੇ ਉਹਨੂੰ ਰਿਜੈਕਟ ਕਰੀ, ਇਹ ਨਹੀਂ ਇਹ ਨਹੀਂ ਇਹ ਨਹੀਂ। ਉਹ ਜਿਹਦੇ 'ਚ ਭਗਵਾਨ ਜੀ ਬੈਠੇ ਸੀ ਨਾ, ਕਹਿੰਦੀ ਇਹ ਕੁਝ ਠੀਕ ਹੈ। ਉਹਨੇ ਕਿਹਾ ਬਾਬਾ ਜੀ ਉੱਠੋ ਬਾਹਰ ਚੱਲੋ, ਇੱਥੇ ਮਾਤਾ ਜੀ ਨੇ ਤਪ ਕਰਨਾ। ਉਹ ਅੱਗੋਂ ਅੜ ਕੇ ਬਹਿ ਗਿਆ, ਹਮ ਤੋ ਯਹੀਂ ਬੈਠੇਂਗੇ 40 ਦਿਨ ਕੇ ਲਈ। ਉਹ ਕਹਿੰਦੇ ਬਾਬਾ ਉੱਠਣਾ ਕਿ ਉਠਾਈਏ? ਉਹ ਕਹੇ ਨਹੀਂ ਹਮ ਤਾਂ ਤਪ ਕਰਨਾ 40 ਦਿਨ। ਉਹਨਾਂ ਨੇ ਬਾਹੋਂ ਫੜਿਆ ਅਤੇ ਬਾਹਰ ਕੱਢ ਦਿੱਤਾ ਅਤੇ ਉੱਥੇ ਮਾਤਾ ਦਾ ਡੇਰਾ ਲਵਾ ਤਾ। ਮਾਤਾ ਜੀ ਤੁਸੀਂ ਇੱਥੇ ਭਜਨ ਬੰਦਗੀ ਕਰੋ। ਉਹ ਤਾਂ ਉੱਥੇ ਉਹਨੇ ਘੜੀ ਤੋਂ ਘੜੀ ਰਹਿਣਾ ਸੀ, ਉੱਥੋਂ ਮਾਰ ਗਈ ਛਾਲ, ਜਾ ਕੇ ਭਗਵਾਨ ਨੂੰ ਪੁੱਛਦੀ ਸੁਣਾਓ ਮੇਰੇ ਭਗਤ ਨੇ ਤੁਹਾਡਾ ਜਪ ਤਾਂ ਵਿੱਚੇ ਹੀ ਭੰਗ ਕਰਤਾ, ਤੁਹਾਨੂੰ ਧੱਕੇ ਮਾਰ ਕੇ ਕੱਢਤਾ। ਭਗਵਾਨ ਕਹਿਣ ਲੱਗੇ ਚਲੋ ਤੇਰੇ ਭਗਤ ਨੇ ਧੱਕੇ ਮਾਰੇ, ਹੁਣ ਮੇਰੇ ਭਗਤ ਦੇ ਵੀ ਹੱਥ ਵੇਖ ਲਓ। ਕਹਿੰਦੇ ਠੀਕ ਹੈ। ਭਗਵਾਨ ਜੀ ਨਾ ਆਪਣਾ ਸੂਤਰ ਦਾ ਕੱਟਾ ਲੈ ਕੇ ਕਬੀਰ ਦੇ ਖੱਡੀ 'ਤੇ ਜਾ ਪਹੁੰਚੇ। ਕਹਿਣ ਲੱਗੇ ਜੀ ਸਰਦੀ ਆ ਰਹੀ ਹੈ, ਮੈਨੂੰ ਖੇਸ ਬਣਾ ਦਿਓ। ਕਬੀਰ ਜੀ ਖੇਸ ਬਣਾਉਣ ਲੱਗੇ, ਇਹਨੇ ਨੂੰ ਰੱਥ 'ਤੇ ਬੈਠੀ ਹੋਈ, ਇਹ ਵੀ ਬਣ ਕੇ ਮਾਇਆ ਲਕਸ਼ਮੀ ਵੀ ਆ ਗਈ। ਆ ਕੇ ਕਹਿਣ ਲੱਗੀ ਆ ਪਹਿਲਾਂ ਮੇਰਾ ਰੇਸ਼ਮ ਦਾ ਛਾਲ ਬਣਾ ਦਿਓ ਨਾ, ਅਤੇ ਫਿਰ ਤੁਸੀਂ ਇਹਨਾਂ ਦਾ ਕੰਮ। ਕਬੀਰ ਜੀ ਕਹਿੰਦੇ ਵੀ ਇਹਨਾਂ ਦਾ ਕੰਮ ਪਹਿਲੇ ਮਿਲਿਆ, ਪਹਿਲੇ ਕਰਾਂਗਾ, ਉਸ ਤੋਂ ਬਾਅਦ ਤੁਹਾਡਾ ਛਾਲ ਵੀ ਬਣ ਜਾਏਗਾ, ਬਹਿ ਜਾਓ। ਕਹਿੰਦੇ ਨਹੀਂ ਨਹੀਂ ਇਹ ਤੁਹਾਨੂੰ ਕੀ ਦੇਣਗੇ, ਮੈਂ ਤੁਹਾਨੂੰ ਖੁੱਲ੍ਹੇ ਪੈਸੇ ਦਿਆਂਗੀ, ਦੁੱਗਣੇ ਪੈਸੇ ਦਿਆਂਗੀ। ਉਹ ਕਹਿੰਦੇ ਪੈਸਿਆਂ ਦੀ ਗੱਲ ਨਹੀਂ, ਕੰਮ ਜਿਹੜਾ ਪਹਿਲਾਂ ਆਇਆ ਪਹਿਲਾਂ ਕਰਾਂਗੇ, ਬਾਅਦ 'ਚ ਆਇਆ ਬਾਅਦ 'ਚ ਕਰਾਂਗੇ। ਮਾਇਆ ਨੇ ਨਿਗਾਹ ਮਾਰੀ, ਉਹ ਜਿਹੜੀ ਪੰਜਾ ਹੁੰਦਾ ਨਾ ਸੋਨੇ ਦਾ ਬਣਾਤਾ, ਲੋਹੇ ਦੇ ਪੰਜੇ ਨੂੰ ਸੋਨੇ ਦਾ ਕਰਤਾ। ਕਬੀਰ ਜੀ ਸਮਝ ਗਏ ਵੀ ਇਹ ਤਾਂ ਮਾਇਆ ਹੀ ਹੈ। ਕਹਿੰਦੇ ਉਸੇ ਵੇਲੇ ਨੱਕ ਕੰਨ ਵੱਢ ਦਿੱਤੇ ਛੁਰੀ ਦੇ ਨਾਲ ਫੜ ਕੇ ਨਾ, ਗੁੱਤੋਂ ਨੱਕ ਵੀ ਕੱਟ ਦਿੱਤੀ, ਕੰਨ ਵੀ ਕੱਟ ਦਿੱਤੇ, ਅਤੇ ਲਹੂ ਲੁਹਾਣ ਹੁੰਦੀ ਗੁੱਤ ਕਟਾ ਕੇ ਉਹ ਜਾਂਦੀ ਅਤੇ ਜਾ ਕੇ ਭਗਵਾਨ ਪੁੱਛਦੇ ਨੇ ਸੁਣਾ ਮੇਰੇ ਭਗਤ ਨੇ ਤਾਂ ਤੈਨੂੰ ਧੱਕੇ ਹੀ ਤੇਰੇ ਭਗਤ ਨੇ ਤਾਂ ਮੈਨੂੰ ਧੱਕੇ ਹੀ ਮਾਰੇ ਸੀ, ਅਤੇ ਮੇਰੇ ਭਗਤ ਨੇ ਤੇਰਾ ਮੂੰਹ ਮੱਥਾ ਹੀ ਵਿਗਾੜ ਕੇ ਰੱਖ ਦਿੱਤਾ। ਅਤੇ ਉੱਥੇ ਫਿਰ ਭਗਤ ਕਬੀਰ ਸਾਹਿਬ ਜੀ ਮਹਾਰਾਜ ਮਾਇਆ ਦਾ ਵਰਣਨ ਕਰ ਰਹੇ ਨੇ, ਮਾਇਆ ਨਾਲ ਗੱਲਬਾਤ ਹੀ ਕਰ ਰਹੇ ਨੇ, ਜੋ ਮਾਇਆ ਦਾ ਵਰਤਾਰਾ ਹੈ ਉਹ ਦੱਸ ਰਹੇ ਨੇ। ਨਾਲ ਹੀ ਵਾਮਪੰਥੀਆਂ ਦਾ ਜਿਹੜੇ ਮਾਇਆ ਦੇ ਪੁਜਾਰੀ ਨੇ, ਸਾਕਤ ਵੀ ਕਹਿੰਦੇ ਉਹਨਾਂ ਨੂੰ, ਉਹਨਾਂ ਦਾ ਵੀ ਜ਼ਿਕਰ ਕਰ ਰਹੇ ਨੇ। ਕਿਉਂਕਿ ਜਿਹੜੇ ਵਾਮਪੰਥੀ ਨੇ ਸਾਖਤ ਮਤੀਏ ਭਗਵਾਨ ਸ਼ਿਵ ਜੀ ਦੀ ਉਸ ਮੂਰਤੀ ਨੂੰ ਮੰਨਦੇ ਨੇ ਜਿਹਨੂੰ ਅਰਧ ਨਾਰੀਸ਼ਵਰ ਕਹਿੰਦੇ ਨੇ। ਅੱਧਾ ਹਿੱਸਾ ਬੰਦੇ ਦਾ ਇਸ ਪਾਸੇ ਨੂੰ, ਸੱਜਾ ਪਾਸਾ ਖੱਬਾ ਪਾਸਾ ਜਿਹੜਾ ਇਸਤਰੀ ਦਾ ਹੁੰਦਾ, ਅੱਧੀ ਇਸਤਰੀ ਅਤੇ ਅੱਧਾ ਪੁਰਸ਼। ਅਸਲ ਵਿੱਚ ਤਾਂ ਉਹ ਤੰਤਰ ਸ਼ਾਸਤਰ ਦੀ ਉਹ ਫਿਲਾਸਫੀ ਸਮਝਾਈ ਗਈ ਸੀ ਵੀ ਇਹ ਸਰੀਰ ਦੇ ਵਿੱਚ ਅੱਧੀ ਮਾਂ ਹੈ ਅੱਧਾ ਪਿਓ ਹੈ, ਕੋਈ ਕੋਈ ਵੀ ਸਰੀਰ ਬਣਿਆ ਇਸਤਰੀ ਅਤੇ ਪੁਰਸ਼ ਵਿੱਚੇ ਹਨ, ਇਹ ਗੱਲ ਸਮਝਾਈ ਸੀ। ਪਰ ਬਾਅਦ ਵਾਲਿਆਂ ਨੇ ਉਹਦੀ ਵਿਆਖਿਆ ਕਰਦੇ ਕਰਦੇ ਉਸਨੂੰ ਜ਼ਿਆਦਾ ਹੋਰ ਰੰਗ ਦੇ ਦਿੱਤਾ। ਉਹ ਲੋਕ ਕੀ ਕਰਦੇ ਨੇ, ਉਹ ਮਾਸ ਮਧਰਾ ਮੈਥੁਨ, ਇਹ ਉਹਨਾਂ ਦੇ ਪੰਜ ਮੰਮੇ ਅੱਖਰ ਨੇ, ਇਹ ਉਹ ਪੰਜ ਮਕਾਰ ਬੋਲਦੇ ਨੇ, ਪੰਜ ਮੰਮੇ, ਮਾਸ ਖਾਣਾ, ਮਧਰਾ ਪੀਣੀ, ਮੈਥੁਨ ਕਰਨਾ, ਅਤੇ ਇਸ ਤਰ੍ਹਾਂ ਦੇ ਉਹ ਪੰਜ ਉਹਨਾਂ ਦੇ ਮੰਨੇ ਹੋਏ ਨੇ। ਉਹ ਕਪਾਲਕ ਵੀ ਸਾਖਤ ਵੀ ਸਾਹਿਬ ਮਤੀ ਹੈ ਜਿਹੜੇ ਆਪਣੇ ਆਪ ਨੂੰ ਵਾਮ ਪਾਰਗੀ ਕਹਾਉਂਦੇ ਨੇ, ਉਹਨਾਂ ਦਾ ਕੀ ਵਰਤਾਰਾ ਹੁੰਦਾ ਹੈ ਬਈ ਉਹ ਕੁੱਕੜ ਦਾ ਆ ਜਿਹੜਾ ਸੀਨਾ ਹੈ, ਕੁੱਕੜ ਦਾ ਮਾਸ ਉਹਨੂੰ ਕੱਟ ਕੇ ਇੱਕ ਪਲੇਟ 'ਚ ਰੱਖ ਲੈਂਦੇ ਨੇ, ਮੀਟ ਨੂੰ, ਮਾਸ ਨੂੰ, ਦੂਜੇ 'ਚ ਸ਼ਰਾਬ ਦਾ ਪਾਣੀ, ਸ਼ਰਾਬ ਪਾ ਕੇ ਬੈਠੇ ਹੁੰਦੇ ਨੇ, ਅਤੇ ਆਲੇ ਦੁਆਲੇ ਇੱਕ ਨੂੰ ਜੋਗੀ ਕਹਿੰਦੇ ਨੇ, ਇੱਕ ਨੂੰ ਸਾਕਸ਼ੀ ਕਹਿੰਦੇ ਨੇ, ਇੱਕ ਨੂੰ ਗੁਰੂ ਕਹਿੰਦੇ ਨੇ, ਅਤੇ ਇਸ ਤਰ੍ਹਾਂ ਉਹ ਇੱਕ ਨੂੰ ਗੱਦੀ ਵਾਲਾ ਕਹਿੰਦੇ ਨੇ। ਪੰਜ ਇਹਨਾਂ ਦੇ ਹੁੰਦੇ ਨੇ, ਉਹ ਪੰਜ ਜੋਗੀ ਬਿਠਾਏ ਹੁੰਦੇ ਨੇ, ਉਹ ਜੋਗੀ, ਗੁਰੂ, ਸਾਕਸ਼ੀ ਅਤੇ ਉਹ ਜਿਹੜੇ ਗੱਦੀ ਵਾਲਾ ਹਨ, ਉਹਨਾਂ ਨੂੰ ਇੱਥੇ ਮਹਾਰਾਜ ਨੇ ਜੋਗੀਆ, ਪੰਚ ਜੋਗੀਆ ਕਹਿ ਕੇ ਬਾਹਰਲਾ ਨਕਸ਼ਾ ਵੀ ਖਿੱਚਿਆ ਹੈ ਸਲੇਸ਼ ਅਲੰਕਾਰ ਦੇ ਹਿਸਾਬ ਨਾਲ। ਸਲੇਸ਼ ਅਲੰਕਾਰ ਉਹ ਹੁੰਦਾ ਹੈ ਜਿੱਥੇ ਇੱਕੋ ਪਦ ਵਰਤਿਆ ਜਾਵੇ, ਉਹਦੇ ਦੋ ਪਾਸੇ ਅਰਥ ਲੱਗਦੇ ਹੋਣ, ਅਤੇ ਯਮਕ ਅਲੰਕਾਰ ਹੁੰਦਾ ਪਦ ਇੱਕੋ ਹੋਵੇ, ਦੋ ਵਾਰੀ ਵਰਤਿਆ ਜਾਵੇ, ਤਿੰਨ ਵਾਰੀ ਵਰਤਿਆ ਜਾਵੇ। ਸਲੇਸ਼ ਉਹ ਹੁੰਦਾ ਇੱਕੋ ਵਾਰੀ ਵਰਤਿਆ ਜਾਵੇ ਪਰ ਅਰਥ ਦੋਏ ਪਾਸੇ, ਜਿਵੇਂ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਬਾਬਾ ਮੋਹਨ ਜੀ ਵੱਲ ਵੀ ਹੈ ਅਤੇ ਅਕਾਲ ਪੁਰਖ ਪਰਮੇਸ਼ਰ ਜੀ ਦਾ ਵਿੱਚ ਅਧਿਆਹਾਰ ਕੀਤਾ ਗਿਆ, ਇਸ ਕਰਕੇ ਉਹ ਹੈ ਸਲੇਸ਼ ਅਲੰਕਾਰ। ਅਤੇ ਜਿੱਥੇ ਹੈ ਕਿ ਧਰਤੀ ਹੋਰ ਪਰੈ ਹੋਰ ਹੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਹੋਰ ਨਾ ਕੋਈ ਹੋਰ, ਇੱਥੇ ਹੋਰ ਪਦ ਦੋ ਵਾਰੀ ਆਇਆ ਅਤੇ ਅਰਥ ਵੱਖਰੇ ਵੱਖਰੇ ਹਨ, ਜਿਵੇਂ ਤਿੱਥੇ ਹੋਰ ਨਾ ਕੋਈ, ਉੱਥੇ ਹੋਰ ਕੋਈ ਨਾ ਹੋਰ, ਹੋੜ ਕੋਈ ਨਹੀਂ, ਰੁਕਾਵਟ ਕੋਈ ਨਹੀਂ। ਸੋ ਇਸ ਤਰ੍ਹਾਂ ਅਰਥ ਜਿਹੜੇ ਹਨ ਅਲੰਕਾਰਾਂ ਦੇ ਹਿਸਾਬ ਨਾਲ ਇੱਥੇ ਸਲੇਸ਼ ਅਲੰਕਾਰ ਵਰਤਿਆ ਹੈ। ਆਓ ਸਰਵਣ ਕਰੀਏ ਮਹਾਰਾਜ ਕੀ ਫਰਮਾਨ ਕਰਦੇ ਨੇ। ਆਸਾ ਇਕਤ ਪੱਤਰ ਭਰ ਉਰਕਟ ਕੁਰਕਟ, ਕੁਰਕਟ ਕਹਿੰਦੇ ਨੇ ਕੁੱਕੜ ਨੂੰ, ਮੁਰਗੇ ਨੂੰ, ਉਰਕਟ ਕਹਿੰਦੇ ਨੇ ਉਹਦੀ ਛਾਤੀ ਕੱਟ ਕੇ, ਭਾਵ ਉਹਦਾ ਕੁੱਕੜ ਦਾ ਸੀਨਾ ਕੱਟ ਕੇ ਇੱਕ ਭਾਂਡੇ 'ਚ ਪਾ ਲਿਆ, ਮਾਸ ਤਿਆਰ ਕਰ ਲਿਆ। ਇਕਤ ਪੱਤਰ ਭਰ ਪਾਣੀ, ਇੱਕ ਭਾਂਡੇ 'ਚ ਪਾਣੀ ਸ਼ਰਾਬ ਪਾਈ ਹੋਈ ਹੈ, ਆਸ ਪਾਸ ਪੰਜ ਜੋਗੀ ਆ ਬੈਠੇ, ਆਲੇ ਦੁਆਲੇ ਉਹ ਪੰਜ ਜਿਹੜੇ ਜੋਗੀ, ਗੁਰੂ ਅਤੇ ਗੱਦੀ ਵਾਲਾ ਅਤੇ ਸਾਕਸ਼ੀ ਆਦਿਕ ਬੈਠੇ ਹੋਏ ਨੇ। ਇੱਕ ਪੀਰ ਕਹਿੰਦੇ ਨੇ, ਇੱਕ ਜੋਗੀ ਕਹਿੰਦੇ ਨੇ, ਇੱਕ ਗੁਰੂ ਕਹਿੰਦੇ ਨੇ, ਇੱਕ ਸਾਕਸ਼ੀ ਕਹਿੰਦੇ ਨੇ, ਗੱਦੀ ਵਾਲਾ ਕਹਿੰਦੇ ਨੇ, ਇਹ ਪੰਜੇ ਆਲੇ ਦੁਆਲੇ ਬੈਠੇ ਹੋਏ ਨੇ। ਬਾਕੀ ਜਿਹੜੇ ਸ਼ਰਧਾਲੂ ਨੇ ਉਸ ਤੋਂ ਪਿੱਛੇ ਬੈਠਦੇ ਨੇ। ਵਿੱਚ ਨਕਟਦੇ ਰਾਣੀ, ਵਿੱਚ ਉਹ ਮਾਇਆ ਦਾ ਸਰੂਪ ਇੱਕ ਥੜੇ ਦੇ ਉੱਤੇ ਮੰਨ ਲੈਂਦੇ, ਥੜਾ ਬਣਾ ਲੈਂਦੇ ਨੇ, ਉਹਦੇ ਉੱਤੇ ਮਾਇਆ ਦੀ ਲਕਸ਼ਮੀ ਦੀ ਜੋਤ ਜਗਾ ਦਿੰਦੇ ਨੇ, ਕਹਿੰਦੇ ਨੇ ਇਹ ਮਾਇਆ ਹੈ, ਅਸੀਂ ਆਲੇ ਦੁਆਲੇ ਪੰਜ ਜੋਗੀ ਬੈਠੇ ਹਾਂ। ਪੂਜਾ ਦਾ ਸਮਾਨ ਕੀ ਹੁੰਦਾ? ਪੂਜਾ ਦਾ ਸਮਾਨ ਕੁੱਕੜ ਦਾ ਮਾਸ ਅਤੇ ਸ਼ਰਾਬ ਦੀ ਬੋਤਲ ਹੁੰਦੀ ਹੈ। ਇਸ ਪ੍ਰਕਾਰ ਉਹ ਪੂਜਾ ਕਰਦੇ ਨੇ। ਨਕਟੀ ਕੋਠਨ ਗਨ ਬਾਡਾਡੂ, ਨੱਕ ਕੱਟੀ ਮਾਇਆ ਦਾ ਠਨਗਨ ਭਾਵ ਡਮਰੂ ਵੱਜਦਾ ਹੈ, ਬਾਡਾਡੂ ਵਾਜਾ ਵੱਜਦਾ ਹੈ। ਕਿਨੈ ਵਿਵੇਕੀ ਕਾਟੀ ਤੂੰ, ਕਿਸੇ ਵਿਚਾਰਵਾਨ ਨੇ, ਕਿਸੇ ਵਿਵੇਕੀ ਪੁਰਸ਼ ਨੇ ਮਾਇਆ ਨੂੰ ਕੱਟਿਆ ਹੈ। ਸੋ ਇਹ ਅੱਖਰੀ ਅਰਥ ਸੀ ਜਿਹੜਾ ਇਸ ਪਦ ਦਾ ਸੰਪਰਦਾਇ ਵਿੱਚ ਚੱਲਿਆ ਆਉਂਦਾ ਹੈ। ਹੁਣ ਇਹਦਾ ਭਾਵ ਅਰਥ ਜੋ ਮਹਾਂਪੁਰਸ਼ਾਂ ਨੇ, ਸੰਪਰਦਾਇ ਗਿਆਨੀਆਂ ਨੇ, ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ, ਉਹ ਇਹ ਹੈ ਇਕਤ ਪੱਤਰ ਭਰ ਉਰਕਟ ਕੁਰਕਟ। ਕਹਿੰਦੇ ਜਿਵੇਂ ਉਹ ਸਹਿਵਾਮ ਮਾਰਗੀ ਕੁੱਕੜ ਦਾ ਮਾਸ ਕੱਟ ਕੇ ਇੱਕ ਭਾਂਡੇ 'ਚ ਪਾਉਂਦੇ ਨੇ, ਆਹ ਜਿਹੜਾ ਸਰੀਰ ਰੂਪੀ ਭਾਂਡਾ ਹੈ ਇਹ ਵੀ ਮਾਸ ਹੀ ਦਾ ਹੀ ਬਣਿਆ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਕਤ ਪੱਤਰ ਭਰ ਪਾਣੀ, ਦੂਜਾ ਭਾਂਡਾ ਅੰਤਸ਼ਕਰਨ ਹੈ, ਉਹਦੇ ਵਿੱਚ ਸੰਕਲਪ ਅਤੇ ਵਿਕਲਪ ਦਾ ਪਾਣੀ ਪਿਆ ਹੋਇਆ ਹੈ। ਆਸ ਪਾਸ ਪੰਜ ਜੋਗੀ ਆ ਬੈਠੇ, ਆਲੇ ਦੁਆਲੇ ਕਾਮ ਕ੍ਰੋਧ ਲੋਭ ਮੋਹੰਕਾਰ ਪੰਜ ਜੋਗੀ ਹਨ, ਅਤੇ ਵਿੱਚ ਨਕਟ ਦੇ ਰਾਣੀ ਵਿੱਚ ਉਹ ਨੱਕ ਕੱਟੀ ਮਾਇਆ ਜਿਹੜੀ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਕਿਸੇ ਦੀ ਸ਼ਰਮ ਨਹੀਂ ਕਰਦੀ, ਉਹ ਬੈਠੀ ਹੋਈ ਹੈ। ਨਕਟੀ ਕੋਠਨ ਗਨ ਬਾਡਾ ਡੂੰ, ਸਭ ਥਾਵਾਂ 'ਤੇ ਨਕਟੀ ਦਾ ਮਾਇਆ ਦਾ ਵਾਜਾ ਵੱਜ ਰਿਹਾ, ਡਮਰੂ ਵੱਜ ਰਿਹਾ। ਕਿਨਹੈ ਵਿਵੇਕੀ ਕਾਟੀ ਤੂੰ, ਕਿਸੇ ਵਿਵੇਕਵਾਨ ਗਿਆਨਵਾਨ ਪੁਰਸ਼ ਨੇ ਹੇ ਮਾਇਆ ਤੈਨੂੰ ਕੱਟਿਆ ਹੈ। ਰਹਾਓ ਵਿਸਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਨੇ, ਸਗਲ ਮਾਹੇ ਨਕਟੀ ਕਾ ਵਾਸਾ। ਆਹਾ, ਕਹਿੰਦੇ ਇਹ ਮਾਇਆ ਨਕਟੀ ਦਾ ਸਾਰਿਆਂ ਦੇ ਵਿੱਚ ਵਾਸਾ ਹੈ, ਐਸੀ ਕੋਈ ਥਾਂ ਨਹੀਂ ਜਿੱਥੇ ਮਾਇਆ ਦਾ ਵਾਸਾ ਨਾ ਹੋਵੇ। ਸਗਲ ਮਾਰ ਓਹੇਰੀ, ਸਾਰਿਆਂ ਨੂੰ ਮਾਰ ਕੇ ਵੇਖਦੀ ਹੈ ਵੀ ਕੋਈ ਬਚਿਆ ਤਾਂ ਨਹੀਂ, ਚੁਣ ਚੁਣ ਕੇ ਮਾਰਦੀ ਹੈ ਸਗਲਿਆਂ ਨੂੰ ਇਹ ਵੇਖਦੀ ਹੈ ਵੀ ਬਚ ਤਾਂ ਨਹੀਂ ਗਿਆ ਕੋਈ, ਕਿਸੇ ਨੂੰ ਇਸ ਮਾਇਆ ਨੇ ਛੱਡਿਆ ਨਹੀਂ, ਭਰਮਾ ਲਿਆ ਹੈ। ਸਗਲਿਆਂ ਕੀ ਹਾਂ ਭੈਣ ਭਾਨ ਜੀ, ਜਿਨ੍ਹਾਂ ਬਰੀ ਤਿਸ ਚੇਰੀ, ਸਾਰਿਆਂ ਦੀ ਭੈਣ ਭਾਣ ਜੀ ਬਣ ਕੇ ਰਹਿੰਦੀ ਹੈ। ਭੈਣ ਭਾਣ ਜੀ ਕਿਉਂ ਕਿਹਾ? ਮਹਾਰਾਜ ਨੇ ਇੱਕ ਕਟਾਕਸ਼ ਕੀਤਾ ਹੈ, ਕਹਿੰਦੇ ਭੈਣ ਭਾਣ ਜੀ ਆਪਣੀ ਨਹੀਂ ਬਣਦੀ, ਭੈਣ ਭਾਣ ਜੀ ਨੂੰ ਬਗਾਨੇ ਵਿਆਹ ਕੇ ਲੈ ਜਾਂਦੇ ਨੇ। ਭੈਣ ਹੁੰਦੀ ਹੈ ਜਿਹੜੀ ਮਾਂ ਦੇ ਪੇਟ ਤੋਂ ਨਾਲ ਜੰਮੀ ਹੋਵੇ, ਉਹਨੂੰ ਭੈਣ ਕਹਿੰਦੇ ਹਨ। ਭਾਣ ਜੀ ਕਹਿੰਦੇ ਜੇ ਭੈਣ ਦੇ ਘਰ ਅੱਗੇ ਲੜਕੀ ਜੰਮੀ ਹੋਵੇ, ਭਣੇਵੀਂ, ਕਹਿੰਦੇ ਮਾਇਆ ਜਿਹੜੀ ਹੈ ਨਾ ਉਹ ਸਾਰਿਆਂ ਦੀ ਭੈਣ ਭਾਣ ਜੀ ਕਹਿੰਦੀ ਹੈ, ਕਿਸੇ ਦੀ ਘਰਵਾਲੀ ਨਹੀਂ ਬਣ ਕੇ ਰਾਜੀ, ਪੱਕੀ ਨਹੀਂ ਨਾ ਹੁੰਦੀ। ਭੈਣ ਭਾਣ ਜੀ ਰਹੇਗੀ ਘਰ 10 ਸਾਲ 20 ਸਾਲ ਭੈਣ ਰਹਿੰਦੀ ਹੈ, ਤੋਰ ਨਹੀਂ ਪੈਂਦੀ ਬਗਾਨੇ ਘਰ। ਭਾਣ ਜੀ ਵੀ ਜਿਹੜੀ ਹੈ ਉਹ ਵੀ ਬਗਾਨੇ ਘਰ ਹੀ ਤੋੜ ਨਹੀਂ ਪੈਣੀ ਹੈ, ਸਗੋਂ ਲੈ ਕੇ ਜਾਂਦੀ ਹੈ। ਭੈਣ ਭਾਣ ਜੀ ਵੀ ਦਾਜ ਲੈ ਕੇ ਜਾਂਦੀ ਹੈ। ਇਸ ਤਰ੍ਹਾਂ ਇਹ ਮਾਇਆ ਸਾਰਿਆਂ ਕੋਲੋਂ ਟੁੱਟਮਾਰ ਹੀ ਕਰਦੀ ਹੈ, ਛੱਡਦੀ ਨਹੀਂ, ਉਹਦੇ ਆਤਮਕ ਸੁੱਖਾਂ ਨੂੰ ਸ਼ੁਭ ਗੁਣਾਂ ਨੂੰ ਲੈ ਜਾਂਦੀ ਹੈ। ਫਿਰ ਕਹਿੰਦੇ ਜਿਨ੍ਹੇ ਬਰੀ ਤਿਸ ਚੇਰੀ, ਜਿਸ ਨੇ ਇਹਨੂੰ ਵਿਆਹ ਲਿਆ, ਪਤਨੀ ਬਣਾ ਲਿਆ, ਭਾਵ ਪਰਮੇਸ਼ੁਰ ਦੇ ਪਿਆਰੇ ਸੰਤਾਂ ਭਗਤਾਂ ਨੇ ਇਹਨੂੰ ਕਾਬੂ ਕਰ ਲਿਆ, ਉਹਦੀ ਫਿਰ ਦਾਸੀ ਬਣ ਜਾਂਦੀ ਹੈ, ਚੇਲੀ ਬਣ ਜਾ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਣੀ ਲਾਗੈ ਤਾਂ ਮਹਿਲ ਪਾਵੇ। ਫਿਰ ਕਹਿੰਦੇ ਹਮਰੋ ਭਰਤਾ ਬੜੋ ਵਿਵੇਕੀ, ਆਪੇ ਸੰਤ ਕਹਾਵੇ। ਮਾਇਆ ਕਬੀਰ ਨੂੰ ਕਹਿਣ ਲੱਗੀ, ਫਿਰ ਤੂੰ ਮੈਨੂੰ ਆਪਣੀ ਦਾਸੀ ਕਿਉਂ ਨਹੀਂ ਬਣਾਉਂਦਾ, ਤੂੰ ਮੇਰੇ ਨਾਲ ਵਿਆਹ ਕਿਉਂ ਨਹੀਂ ਕਰਾਉਂਦਾ? ਅੱਗੋਂ ਕਬੀਰ ਕਹਿਣ ਲੱਗੇ, ਮੈਂ ਤਾਂ ਆਪ ਦਾਸੀ ਹਾਂ, ਇਸਤਰੀ ਇਸਤਰੀ ਨਾਲ ਕਿਵੇਂ ਵਿਆਹ ਕਰਾ ਲਵੇ, ਮੈਂ ਵੀ ਇਸਤਰੀ ਹਾਂ ਅਤੇ ਮੈਂ ਤੇਰੇ ਨਾਲ ਕਿਵੇਂ ਵਿਆਹ ਕਰਾਵਾਂ, ਕਿਉਂਕਿ ਮੇਰਾ ਪਤੀ ਹਮਰੋ ਭਰਤਾ ਬੜੋ ਵਿਵੇਕੀ, ਸਾਡਾ ਪਤੀ ਪਰਮੇਸ਼ੁਰ ਬੜਾ ਗਿਆਨਵਾਨ ਵਿਵੇਕੀ ਵਿਚਾਰਸ਼ੀਲ ਹੈ, ਬਹੁਤ ਵੱਡਾ ਸਮਰੱਥ ਹੈ, ਸਭ ਕੁਝ ਕਰਨ ਵਾਲਾ ਹੈ। ਆਪੇ ਸੰਤ ਕਹਾਵੇ, ਉਹ ਪਰਮੇਸ਼ੁਰ ਨੇ ਹੀ ਆਪ ਸੰਤਾਂ ਮਹਾਂਪੁਰਸ਼ਾਂ ਦਾ ਗੁਰੂ ਰਾਮਾਨੰਦ ਜੀ ਦਾ ਰੂਪ ਧਾਰਨ ਕਰਕੇ ਮੈਨੂੰ ਉਪਦੇਸ਼ ਦਿੱਤਾ ਹੈ। ਉਹ ਸੰਤ ਭਗਤ ਬ੍ਰਹਮ ਗਿਆਨੀ ਮਹਾਂਪੁਰਸ਼ ਬਣ ਕੇ ਵਿਚਰਦਾ ਹੈ, ਉਹ ਆਪ ਹੀ ਪਰਮੇਸ਼ੁਰ ਗੁਰੂ ਬਣ ਜਾਂਦਾ ਹੈ। ਉਹ ਹਮਾਰੇ ਮਾਥੇ ਕਾਇਮ ਔਰ ਹਮਰੇ ਨਿਕਟ ਨਾ ਆਵੇ। ਹੇ ਮਾਇਆ, ਮੇਰੇ ਮੱਥੇ 'ਤੇ ਉਹ ਵਾਹਿਗੁਰੂ ਹੀ ਹਰ ਵੇਲੇ ਕਾਇਮ ਦਾਇਮ ਰਹਿੰਦਾ ਹੈ, ਹੋਰ ਕੋਈ ਦੂਜਾ ਸਾਡੇ ਨੇੜੇ ਆ ਨਹੀਂ ਸਕਦਾ, ਔਰ ਹਮਰੇ ਨਿਕਟ ਨਾ ਆਵੇ, ਹੋਰ ਸਾਡੇ ਨੇੜੇ ਕੋਈ ਨਹੀਂ ਆਉਂਦਾ, ਨਾ ਮਾਇਆ ਨੂੰ ਅਸੀਂ ਨੇੜੇ ਲੱਗਣ ਦੇਈਏ ਅਤੇ ਨਾ ਮਾਇਆ ਧਾਰੀਆਂ ਨੂੰ, ਸਾਡਾ ਤਾਂ ਵਾਹ ਪਰਮੇਸ਼ੁਰ ਨਾਲ ਹੀ ਹੈ। ਅਖੀਰਲੀਆਂ ਪੰਕਤੀਆਂ 'ਚ ਮਾਇਆ ਦੀ ਜੋ ਹਾਲਤ ਕੀਤੀ ਹੈ ਉਹ ਦੱਸਦੇ ਨੇ। ਨਾਕੋਂ ਕਾਟੀ ਕੰਨਹੋਂ ਕਾਟੀ ਕਾਟ ਕੂਟ ਕੈ ਡਾਰੀ, ਸੰਤਾਂ ਨੇ ਨੱਕ ਕੱਟ ਦਿੱਤੀ ਮਾਇਆ ਦੀ। ਮਾਇਆ ਦਾ ਨੱਕ ਕੀ ਹੈ ਸਾਧ ਸੰਗਤ ਜੀ? ਮਾਇਆ ਦਾ ਨੱਕ ਹੈ ਦੁਨੀਆ ਦੇ ਵਿੱਚ ਸ਼ੋਹਰਤ, ਵਡਿਆਈ, ਸੋਭਾ। ਸਾਡੀ ਨੱਕ ਰਹਿ ਜਾਵੇ, ਇੱਜ਼ਤ ਰਹਿ ਜਾਵੇ, ਹਰ ਬੰਦਾ ਮਾਇਆ ਕਰਕੇ ਇੱਦਾਂ ਸੋਚਦਾ ਹੈ। ਹੈ ਕੁਛ ਵੀ ਨਹੀਂ, ਸਿਰਫ ਇੱਕ ਭੁਲੇਖਾ ਪਿਆ ਹੋਇਆ ਵੀ ਸੰਸਾਰ 'ਚ ਸਾਡੀ ਵਾਹ ਵਾਹ ਹੋਵੇ, ਸਾਡੀ ਕਿਤੇ ਨਿੰਦਾ ਨਾ ਹੋਵੇ, ਕੋਈ ਸਾਨੂੰ ਮਾੜਾ ਨਾ ਆਖੇ, ਸਾਰੇ ਚੰਗਾ ਹੀ ਕਹਿਣ। ਇਹ ਮਾਇਆ ਦਾ ਨੱਕ ਹੈ। ਇਸ ਨੱਕ ਰੱਖਣ ਵਾਸਤੇ ਲੋਕ ਬੜਾ ਕੁਝ ਕਰਦੇ ਨੇ, ਬੜੇ ਪਾਪ ਕਰਦੇ ਨੇ, ਬੜੇ ਪਾਪੜ ਵੇਲਦੇ ਨੇ। ਮਹਾਰਾਜ ਕਹਿੰਦੇ ਸੰਤਾਂ ਭਗਤਾਂ ਨੇ ਨੱਕ ਕੱਟ ਦਿੱਤੀ, ਭਾਵ ਉਹਨਾਂ ਨੂੰ ਇਹ ਪਰਵਾਹ ਨਹੀਂ ਰਹੀ ਕਿ ਲੋਕ ਸਾਨੂੰ ਚੰਗਾ ਕਹਿਣਗੇ ਜਾਂ ਮਾੜਾ ਕਹਿਣਗੇ। ਕੰਨੋ ਕਾਟੀ, ਕੰਨਾਂ ਤੋਂ ਵੀ ਬੁੱਚੀ ਕਰ ਦਿੱਤੀ, ਕੰਨ ਕੱਟ ਦਿੱਤੇ। ਕਿਵੇਂ ਮਾਇਆ ਦੇ ਕੰਨ ਕਿਵੇਂ ਕੱਟੇ ਜਾਂਦੇ ਆ ਸਾਧ ਸੰਗਤ ਜੀ? ਮਾਇਆ ਦੇ ਕੰਨ ਹਨ ਨਿੰਦਾ ਚੁਗਲੀ, ਬਹੁਤ ਸਾਰੇ ਅਨੇਕਾਂ ਪ੍ਰਕਾਰ ਦੇ ਬੱਕੜਵਾਦ ਸੁਣੀ ਜਾਣੇ, ਇੱਧਰ ਉੱਧਰ ਦੀਆਂ ਫਾਲਤੂ ਗੱਲਾਂ ਜਿਹੜੀਆਂ ਪਰਮੇਸ਼ੁਰ ਤੋਂ ਦੂਰ ਕਰਨ ਵਾਲੀਆਂ, ਭਗਤੀ 'ਚ ਵਿਘਨ ਪਾਉਣ ਵਾਲੀਆਂ ਹਨ, ਉਹ ਸੁਣਦੀਆਂ, ਉਹਨੂੰ ਕਹਿੰਦੇ ਨੇ ਮਾਇਆ ਦੇ ਕੰਨ। ਅਸੀਂ ਕੰਨਾਂ ਨਾਲ ਹੀ ਨਿੰਦਾ ਸੁਣਦੇ ਹਾਂ, ਚੁਗਲੀ ਸੁਣਦੇ ਹਾਂ, ਸਾਨੂੰ ਕੰਨ ਰਸ ਆਉਂਦਾ ਹੈ, ਉਹ ਵੀ ਕੱਟ ਦਿੱਤਾ, ਭਾਵ ਇਹਦਾ ਤਿਆਗ ਕਰ ਦਿੱਤਾ ਮਹਾਂਪੁਰਸ਼ਾਂ ਨੇ। ਕਾਟ ਕੂਟ ਕੈ ਡਾਰੀ, ਕੱਟ ਕੁੱਟ ਕੇ ਮਾਇਆ ਸੁੱਟ ਦਿੱਤੀ ਪਰੇ। ਕਹੋ ਕਬੀਰ ਸੰਤਨ ਕੀ ਬੈਰਨ, ਮਹਾਰਾਜ ਕਬੀਰ ਜੀ ਕਹਿੰਦੇ ਮਾਇਆ ਸੰਤਾਂ ਦੀ ਵੈਰਨ ਹੈ, ਕਿਉਂਕਿ ਸੰਤਾਂ ਦੇ ਅੰਦਰ ਆਤਮਕ ਰਸ ਨੂੰ ਇਹ ਲੁੱਟਣਾ ਚਾਹੁੰਦੀ ਹੈ, ਉਹ ਇਹਨੂੰ ਪਸੰਦ ਨਹੀਂ ਕਰਦੇ, ਨੇੜੇ ਨਹੀਂ ਲੱਗਣ ਦਿੰਦੇ। ਤੀਨ ਲੋਕ ਕੀ ਪਿਆਰੀ, ਤਿੰਨਾਂ ਲੋਕਾਂ ਨੂੰ ਪਿਆਰੀ ਲੱਗਦੀ ਹੈ, ਸਾਰੀ ਸ੍ਰਿਸ਼ਟੀ ਦੇ ਲੋਕ ਮਾਇਆ ਪਿੱਛੇ ਭੱਜੇ ਫਿਰਦੇ, ਪਰ ਸੰਤ ਉਹਦੇ ਬਾਰੇ ਝਾਕਦੇ ਵੀ ਨਹੀਂ, ਵੇਖਦੇ ਵੀ ਨਹੀਂ। ਸੋ ਇਹ ਪਾਵਨ ਬਚਨ ਮਹਾਰਾਜ ਸਾਹਿਬ ਜੀ ਦੇ ਸੰਗਤਾਂ ਨਾਲ ਸਾਂਝੇ ਕੀਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।